प्रेम प्रकाश जी द्वारा संपादित की हुई किताब जुगलबंदियों विचों एक कहानी है तिकोण, लेखक जगरूप सिंह दातेवास। घर अज फिर चुप है, घर अंदरली जिंदगी सिसक सिसक के जी रही है। घर दियां मकड़ियां तनाव के जाले बुन रही हैं, किसी की उच्ची साह लैण की भी आवाज नहीं आ रही। कंध नाल चिपके कलाक की टिक टिक खड़े पानियों च पत्थर मारन वर्गी आवाज पैदा कर रही है, एक शोर जिहा पैदा कर रही है जिसका प्रभाव घर के जीवों के चेहरों तो इंज महसूस हो रहा है जिवें कोई उन्हां दी हिक्कां विच मुक्कियां मार रहा होवे। रसोई चों बर्तन खड़कण दी आवाज आ रही है, शायद महिंदर बर्तन साफ कर रही है। वो इस तरह बर्तन इधर उधर सुट रही है जिवें और रसोई दीआं चीज़ां ते गुस्सा कढ़ रही होवे। बर्तनां दी खड़ाक नाल बिंदू मम्मी वल वेखती है पर बोलदी कुछ नहीं। सरतूल अचमी जिहे महसूस करदा है ਅਤੇ ਉਹ ਰਜਾਈ ਵਿੱਚ ਹੀ ਪਾਸਾ ਪਰਤ ਲੈਂਦਾ ਹੈ। ਉਸ ਦੇ ਸੁਭਾਅ ਮੁਤਾਬਕ ਲੱਗਦਾ ਹੈ ਕਿ ਉਹ ਹੁਣੇ ਹੀ ਮਹਿੰਦਰ ਨੂੰ ਗਾਲ ਕੱਢੇਗਾ, ਪਰ ਅੱਜ ਉਸਦੇ ਹੋਂਠ ਨਾ ਖੁੱਲ੍ਹਣ ਲਈ ਚੁੱਪ ਨੇ। ਛੋਟੀ ਬੱਚੀ ਚੀਨੂ ਸੁੱਤੀ ਪਈ ਹੈ ਅਤੇ ਵੱਡੀ ਬਿੰਦੂ ਸੇਬ ਦੀਆਂ ਫਾੜੀਆਂ ਵਾਲੀ ਕੌਲੀ ਹੱਥ ਲਈ ਦੀਵਾਨ ਨਾਲ ਲੱਗੀ ਖੜੀ ਹੈ। ਕਦੀ ਉਹ ਰਸੋਈ 'ਚ ਖੜੀ ਮੰਮੀ ਵੱਲ ਤੱਕਦੀ ਹੈ ਅਤੇ ਕਦੀ ਰਜਾਈ ਦੱਬੀ ਪਏ ਪਾਪਾ ਵੱਲ। ਛੋਟੀ ਚੀਨੂ ਵੱਲ ਧਿਆਨ ਨਾਲ ਦੇਖਦੀ ਹੈ ਤੇ ਫਿਰ ਉਂਗਲਾਂ ਦੇ ਪੋਟਿਆਂ ਨਾਲ ਉਸ ਦੀਆਂ ਗੱਲਾਂ ਛੋਕ ਕੇ ਵਾਪਸ ਪਰਤ ਆਉਂਦੀ ਹੈ ਤੇ ਸਰਦੂਲ ਘੋੜੇ ਵੇਚ ਕੇ ਸੁੱਤਿਆਂ ਵਾਂਗ ਜਾਗਦਾ ਹੀ ਪਿਆ। ਉਸਨੇ ਚਾਰੇ ਪਾਸਿਆਂ ਤੋਂ ਰਜਾਈ ਦੱਬੀ ਹੋਈ ਹੈ। ਪਤਾ ਨਹੀਂ ਉਸਨੂੰ ਠੰਡ ਲੱਗ ਰਹੀ ਹੈ ਜਾਂ ਉਹ ਘਰਦਿਆਂ ਦੀ ਸ਼ਕਲ ਨਹੀਂ ਦੇਖਣਾ ਚਾਹੁੰਦਾ। ਪਤਾ ਨਹੀਂ ਰਜਾਈ ਉਸਨੇ ਸੌਣ ਲਈ ਹੋਈ ਹੈ ਜਾਂ ਜਾਗਣ ਲਈ, ਪਰ ਇਸ ਤਰ੍ਹਾਂ ਮੰਜੀ ਉਸਨੇ ਕਈ ਵਾਰ ਮੱਲੀ ਹੈ। ਹਫ਼ਤਾ 10 ਦਿਨਾਂ ਬਾਅਦ ਹੀ ਘਰ ਦੇ ਸ਼ਾਂਤ ਵਗਦੇ ਪਾਣੀਆਂ 'ਚ ਬਿਜਲੀ ਡਿੱਗ ਜਾਂਦੀ ਹੈ। ਅਜੇ ਪਿਛਲੇ ਹਫ਼ਤੇ ਹੀ ਡਿੱਗੀ ਸੀ ਇੱਕ ਬਿਜਲੀ ਜਿਸ ਨਾਲ ਘਰ ਅੱਜ ਵਾਂਗ ਹੀ ਰੋਇਆ ਸੀ। ਖੁਸ਼ੀ ਦੇ ਸਾਰੇ ਪਲ ਸੂੜੀ ਟੰਗੇ ਗਏ ਸਨ। ਘਰ ਦੀ ਹਵਾ ਵਿੱਚ ਕਾਂਬਾ ਛਿੜ ਪਿਆ ਸੀ। ਖਾਮੋਸ਼ੀ ਘਰ ਦੀ ਹਰੀ ਘਾਹ ਤੇ ਕੋਰੇ ਵਾਂਗ ਜੰਮ ਗਈ ਸੀ। ਘਰ ਦੇ ਜੀ ਦੀਆਂ ਧੜਾਂ ਤੇ ਜਾਨਵਰਾਂ ਦੇ ਸਿਰ ਉੱਗ ਆਏ ਸਨ। ਘਰਾਂ ਦੀਆਂ ਕੰਧਾਂ ਖੰਡਰਾਂ ਦੀ ਬੋਲੀ ਬੋਲਣ ਲੱਗ ਪਈਆਂ ਸਨ। ਅਚਾਨਕ ਹੇਠਲੀ ਉੱਤੇ ਹੋ ਗਈ ਸੀ। ਘਰ ਚੁੱਪ ਦੀ ਕੈਦ ਹੋ ਗਿਆ ਸੀ ਜਿਸ ਕਰਕੇ ਘਰ ਦੇ ਜੀਆਂ ਨੇ 2 ਦਿਨ 2 ਸਾਲਾਂ ਵਾਂਗ ਕੱਟੇ ਸਨ। ਛੋਟੀ ਬੱਚੀ ਬਿਮਾਰ ਸੀ, ਸੁੱਤੀ ਪਈ ਰਾਤ ਨੂੰ ਅਚਾਨਕ ਚੀਕਾਂ ਮਾਰਨ ਲੱਗ ਪਈ। ਮਹਿੰਦਰ ਨੇ ਕਈ ਵਾਰ ਉੱਠਣ ਦੀ ਕੋਸ਼ਿਸ਼ ਕੀਤੀ ਪਰ ਸਰਦੂਲ ਦੇ ਮਜ਼ਬੂਤ ਹੱਥਾਂ ਨੇ ਉਸ ਨੂੰ ਸਿਰ ਵੀ ਨਾ ਚੁੱਕਣ ਦਿੱਤਾ। ਕੁੜੀ ਬਿਮਾਰ ਹੈ, ਦੁੱਧ ਦੇ ਦਿਆਂ ਭੁੱਖੀ ਹੋਏਗੀ, ਮਹਿੰਦਰ ਨੇ ਤਰਲਾ ਕੀਤਾ। ਇਸ ਨੇ ਹੁਣੇ ਮਰਨਾ ਸੀ, ਇਸ ਨੂੰ ਇਸੇ ਵਕਤ ਰੋਣਾ ਯਾਦ ਆਉਂਦਾ। ਸਰਦੂਲ ਨੇ ਮਹਿੰਦਰ ਵੱਲ ਅੱਖਾਂ ਕੱਢੀਆਂ ਜਿਵੇਂ ਸਾਰਾ ਕਸੂਰ ਉਸੇ ਦਾ ਹੋਵੇ। ਫਿਰ ਕੀ ਹੋਇਆ, ਬੱਚਾ ਏ, ਇੱਦਾਂ ਨਹੀਂ ਸੋਚੀਦਾ, ਮਹਿੰਦਰ ਨੇ ਫਿਰ ਉੱਠਣ ਦੀ ਕੋਸ਼ਿਸ਼ ਕੀਤੀ। ਤੂੰ ਤਾਂ ਕਹੇਂਗੀ ਹੀ, ਤੈਨੂੰ ਕੀ ਫਰਕ ਪੈਂਦਾ। ਸਰਦੂਲ ਦੇ ਹੱਥਾਂ ਵਿੱਚ ਜਿੰਨੀ ਵਰਗੀ ਤਾਕਤ ਸੀ। ਬੱਚੀ ਨੇ ਘਰ ਸਿਰ ਤੇ ਚੁੱਕ ਲਿਆ ਚੀਕਾਂ ਨਾਲ। ਸਰਦੂਲ ਨੂੰ ਜਾਪਿਆ ਜਿਵੇਂ ਉਹ ਬਰਫ਼ ਵਿੱਚ ਧੱਸਦਾ ਜਾ ਰਿਹਾ ਹੋਵੇ। ਉਸਨੇ ਮਹਿੰਦਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਜਿਵੇਂ ਉਸਦਾ ਇੱਕ ਇੱਕ ਅੰਗ ਪੁੱਟ ਕੇ ਸੁੱਟਣਾ ਹੋਵੇ, ਡਿਸਮੈਂਟਲ ਕਰਨਾ ਹੋਵੇ। ਬੱਚੀ ਦੀਆਂ ਹੋਰ ਉੱਚੀਆਂ ਹੋ ਰਹੀਆਂ ਚੀਕਾਂ ਨਾਲ ਮਹਿੰਦਰ ਚੋਂ ਸਰਦੂਲ ਮਨਫੀ ਹੋਣ ਲੱਗਾ। ਉਸਨੇ ਸਰਦੂਲ ਦੀਆਂ ਜਿੰਨ ਬਾਹਾਂ ਆਪਣੇ ਨਾਲੋਂ ਤੋੜੀਆਂ ਤੇ ਛਾਲ ਮਾਰ ਕੇ ਬੱਚੀ ਦੀ ਮੰਜੀ ਤੇ ਡਿੱਗ ਪਈ। ਉਹ ਮਮਤਾ 'ਚ ਇੰਨੀ ਬੇਕਾਬੂ ਹੋ ਗਈ ਕਿ ਉਸਦੇ ਪਿੱਠ ਤੇ ਪਈ ਸਰਦੂਲ ਦੀ ਲੱਤ ਦਾ ਦਰਦ ਸਵੇਰੇ ਵੀ ਜਾ ਕੇ ਮਹਿਸੂਸ ਹੋਇਆ। ਉਹ ਮੰਜੀ 'ਚੋਂ ਕੁੱਬਿਆਂ ਵਾਂਗ ਉੱਠੀ ਸੀ। ਉਸਨੇ ਫਿਰ ਜਦੋਂ ਸਵੇਰੇ ਹੀ ਸਰਦੂਲ ਨੂੰ ਚਾਹ ਦਾ ਗਿਲਾਸ ਫੜਾਇਆ ਸੀ, ਸਰਦੂਲ ਨੇ ਚਾਹ ਦਾ ਭਰਾਇਆ ਗਿਲਾਸ ਵਾਪਸ ਉਸਦੇ ਪੈਰਾਂ 'ਚ ਵਗਾ ਮਾਰਿਆ। ਫਿਰ ਘਰ 'ਚ ਜਿਵੇਂ ਕਿਸੇ ਦੀ ਮੌਤ ਹੋ ਗਈ ਹੋਵੇ। ਘਰ 'ਚ ਤਣਾਅ ਦਾ ਤਾਣਾ ਬੁਣ ਦਿੱਤਾ ਗਿਆ, ਸਾਰਿਆਂ ਦੇ ਮੂੰਹਾਂ ਨੂੰ ਤਾਲਾ ਵੱਜ ਗਿਆ। ਇੱਕ ਬਿੰਦੂ ਸੀ ਜੋ ਸੂਲੀ ਟੰਗੇ ਬੋਲਾਂ ਨੂੰ ਤਾਰਨ ਲੱਗੀ ਹੋਈ ਸੀ। 2 ਦਿਨਾਂ ਬਾਅਦ ਉਹ ਘਰ 'ਚ ਹਾਸੇ ਮੋੜ ਲਿਆਈ। ਅਜਿਹੇ ਮੌਕੇ 'ਤੇ ਮਹਿੰਦਰ ਚੁੱਪ ਹੀ ਰਹਿੰਦੀ ਅਤੇ ਉਹ ਅੱਜ ਵੀ ਚੁੱਪ ਹੈ। ਉਸ ਨੂੰ ਪਤਾ ਸੀ ਕਿ ਉਸਦੇ ਬੋਲਣ ਨਾਲ ਚੁੱਪ ਵੱਧਦੀ ਹੈ, ਸਰਦੂਲ ਖਿੱਚਦਾ ਹੈ। ਰਾਸ਼ਨਦਾਨ 'ਚੋਂ ਧੁੱਪ ਕਮਰੇ ਵਿੱਚ ਝੜਨ ਲੱਗੀ ਜਿਸ ਕਰਕੇ ਤਣਾਅ ਹੋਰ ਸਾਫ਼ ਦਿਸਣ ਲੱਗ ਪਿਆ। ਸੁੱਜੇ ਹੋਏ ਚਿਹਰਿਆਂ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਸੀ। ਗੁਆਂਢਲੇ ਗੁਰਦੁਆਰੇ 'ਚੋਂ ਭਾਈ ਜੀ ਦੀ ਆਵਾਜ਼ ਕੰਨਾਂ ਦੇ ਪਰਦੇ ਪਾੜ ਰਹੀ ਸੀ। ਅਜਿਹਾ ਕਰਕੇ ਪਤਾ ਨਹੀਂ ਉਹ ਮੁਹੱਲੇ ਵਾਲਿਆਂ ਨਾਲ ਕਿਹੜੀ ਖਿੜ ਕੱਢਣਾ ਚਾਹੁੰਦਾ ਹੈ। ਲੋਕ ਨਾਸ਼ਤਾ ਕਰਕੇ ਆਪਣੇ ਆਪਣੇ ਕੰਮਾਂ 'ਤੇ ਜਾਣ ਦੀ ਤਿਆਰੀ 'ਚ ਨੇ, ਪਰ ਸਰਦੂਲ ਅਜੇ ਵੀ ਲੰਮੀਆਂ ਤਾਣੀ ਪਿਆ ਹੈ। ਘਰ ਦੇ ਸਾਰੇ ਜੀਆਂ ਦੀਆਂ ਨਜ਼ਰਾਂ ਉਸ ਦੀ ਰਜਾਈ ਨਾਲ ਟਕਰਾ ਟਕਰਾ ਕੇ ਵਾਪਸ ਪਰਤ ਰਹੀਆਂ ਨੇ। ਕਿੰਨੀ ਦੇਰ ਹੋ ਗਈ ਜਾਗਿਆਂ, ਪਰ ਕਿਸੇ ਨੇ ਵੀ ਚੁੱਪ ਤੋੜਨ ਦਾ ਯਤਨ ਨਾ ਕੀਤਾ। ਇੱਕ ਬਿੰਦੂ ਹੈ ਜੋ ਉਸਲ ਬੱਟੇ ਲੈ ਰਹੀ ਹੈ। ਉਹ ਖਾਣ ਲਈ ਸੇਬ ਦੀ ਫਾੜੀ ਹੋਂਠਾਂ ਤੱਕ ਲਿਆਉਂਦੀ ਹੈ, ਪਰ ਫਿਰ ਵਾਪਸ ਪਰਤਾ ਲੈਂਦੀ ਹੈ। ਉਹ ਉਦਾਸ ਹੋ ਜਾਂਦੀ ਹੈ, ਛੋਟੇ ਛੋਟੇ ਤੇ ਹੌਲੀ ਹੌਲੀ ਕਦਮ ਪੁੱਟਦੀ ਔਰ ਰਸੋਈ ਵਿੱਚ ਕੰਮ ਕਰਦੀ ਮੰਮੀ ਦੀ ਕਮੀਜ਼ ਜਾ ਫੜਦੀ ਹੈ ਤੇ ਕਿੰਨਾ ਚਿਰ ਖੜੀ ਰਹਿੰਦੀ ਹੈ। ਉਹ ਸੋਚਦੀ ਹੈ ਮੰਮੀ ਉਸਨੂੰ ਕੁਝ ਕਹੇਗੀ, ਕੁਝ ਪੁੱਛੇਗੀ, ਪਰ ਮਹਿੰਦਰ ਉਸੇ ਤਰ੍ਹਾਂ ਕੰਮ ਵਿੱਚ ਲੱਗੀ ਹੋਈ ਹੈ, ਸ਼ਾਇਦ ਉਸਨੂੰ ਬਿੰਦੂ ਦੇ ਆਉਣ ਦਾ ਪਤਾ ਹੀ ਨਹੀਂ ਲੱਗਦਾ। ਮੰਮੀ ਦਾ ਉਦਾਸ ਚਿਹਰਾ ਵੇਖ ਬਿੰਦੂ ਪਾਪਾ ਦੀ ਮੰਜੀ ਕੋਲ ਆ ਖੜਦੀ ਹੈ। ਕਿੰਨਾ ਚਿਰ ਉਰਜਾਈ ਚ ਪਏ ਸਰਦੂਰ ਨੂੰ ਤੱਕਦੀ ਰਹਿੰਦੀ ਹੈ। ਬੋਲਣ ਦੀ ਉਸਦੀ ਹਿੰਮਤ ਨਹੀਂ ਪੈ ਰਹੀ। ਉਹ ਜਾਣਦੀ ਹੈ ਆਪਣੇ ਪਾਪਾ ਨੂੰ, ਉਸਦੀ ਚਿੱਧ ਨੂੰ। ਫਿਰ ਉਸਨੇ ਹਿੰਮਤ ਇਕੱਠੀ ਕਰਕੇ ਸਰਦੂਲ ਦੀ ਰਜਾਈ ਦਾ ਸਿਰ ਵਾਲਾ ਸਿਰਾ ਥੋੜਾ ਜਿਹਾ ਖਿੱਚਿਆ, ਪਰ ਇੰਨੀ ਉਸਦੀ ਅਜੇ ਵੀ ਹਿੰਮਤ ਨਾ ਪਈ ਕਿ ਉਹ ਸਰਦੂਲ ਦਾ ਮੂੰਹ ਨੰਗਾ ਕਰ ਸਕਦੀ। ਅਕਸਰ ਉਹ ਸਰਦੂਲ ਤੋਂ ਇੰਨਾ ਨਹੀਂ ਡਰਦੀ ਅਤੇ ਸਰਦੂਲ ਵੀ ਉਸਨੂੰ ਆਪਣੀ ਜਾਨ ਨਾਲੋਂ ਵੱਧ ਸਮਝਦਾ, ਪਰ ਅਜਿਹੇ ਮੌਕਿਆਂ ਤੇ ਸਰਦੂਲ ਨੂੰ ਪਤਾ ਨਹੀਂ ਕੀ ਹੋ ਜਾਂਦਾ, ਕਿਉਂ ਬੱਚਿਆਂ ਤੋਂ ਇਸ ਤਰ੍ਹਾਂ ਟੁੱਟ ਜਾਂਦਾ ਕਿ ਬੱਚਿਆਂ ਨੂੰ ਉਸਨੂੰ ਬੁਲਾਉਣ ਦੀ ਹਿੰਮਤ ਨਹੀਂ ਪੈਂਦੀ, ਕਿਉਂ ਬੱਚਿਆਂ ਦੇ ਨੇੜੇ ਆਉਣ ਤੇ ਵੀ ਉਹ ਦੂਰ ਭੱਜਦਾ। ਬਿੰਦੂ ਨੇ ਦੋਵਾਂ ਹੱਥਾਂ ਨਾਲ ਰਜਾਈ ਦੇ ਬਾਹਰੋਂ ਹੀ ਸਰਦੂਲ ਦਾ ਮੂੰਹ ਟੋਇਆ ਅਤੇ ਫਿਰ ਉਸਨੇ ਆਪਣੇ ਹੋਂਠ ਪਾਪਾ ਦੇ ਮੂੰਹ ਤੇ ਰੱਖ ਦਿੱਤੇ। ਆਪਣੇ ਹੋਂਠਾਂ ਨਾਲ ਪੁਚਾਕਾ ਮਾਰ ਕੇ ਸਰਦੂਲ ਨੂੰ ਆਪਣੇ ਚੁੰਮਣ ਦਾ ਅਹਿਸਾਸ ਕਰਾਉਣਾ ਚਾਹਿਆ। ਉਸਨੂੰ ਉਮੀਦ ਸੀ ਕਿ ਪਾਪਾ ਜ਼ਰੂਰ ਰਜਾਈ ਚੋਂ ਮੂੰਹ ਬਾਹਰ ਕੱਢਣਗੇ ਅਤੇ ਉਸਨੂੰ ਆਪਣੀਆਂ ਬਾਹਾਂ ਵਿੱਚ ਲੈ ਘੁੱਟਣਗੇ, ਉਸਨੂੰ ਚੁੰਮਣਗੇ, ਗੁੱਡ ਮਾਰਨਿੰਗ ਕਹਿਣਗੇ ਅਤੇ ਉਸਨੂੰ ਰਜਾਈ ਚ ਲੁਕਾ ਲੈਣਗੇ। ਕਿੰਨਾ ਚਿਰ ਖੜੀ ਉਹ ਇਹ ਸਭ ਕਾਸੇ ਦਾ ਇੰਤਜ਼ਾਰ ਕਰਦੀ ਰਹੀ, ਪਰ ਰਜਾਈ ਚੋਂ ਨਾ ਸਰਦੂਲ ਦਾ ਮੂੰਹ ਬਾਹਰ ਆਇਆ ਤੇ ਨਾ ਬਾਹਾਂ। ਬਿੰਦੂ ਦੀਆਂ ਅੱਖਾਂ ਭਰ ਆਈਆਂ। ਉਸਨੇ ਫਿਰ ਸਰਦੂਲ ਦੀ ਰਜਾਈ ਦਾ ਸਿਰਾ ਹੌਲੀ ਜਿਹੀ ਖਿੱਚਿਆ। ਉਸਨੂੰ ਬਰਾਬਰ ਡਰ ਵੀ ਸੀ ਕਿ ਕਿਤੇ ਪਾਪਾ ਦੀ ਚਪੇੜ ਮੂੰਹ ਤੇ ਨਾ ਆ ਵੱਜੇ। ਉਸਨੇ ਸਰਦੂਲ ਨੂੰ ਜਿਵੇਂ ਜੱਫੀ ਚ ਘੁੱਟ ਲਿਆ। ਪਾਪਾ, ਪਾਪਾ ਪਲੀਜ਼, ਪਾਪਾ, ਉੱਠੋ ਪਾਪਾ ਜੀ, ਉਹ ਸਰਦੂਲ ਦੇ ਬੋਲਣ ਦਾ ਇੰਤਜ਼ਾਰ ਕਰਨ ਲੱਗੀ। ਸਰਦੂਲ ਚੁੱਪ ਰਿਹਾ। ਉੱਠੋ ਪਾਪਾ, ਅੱਜ ਮੇਰਾ ਟੈਸਟ ਹੈ, ਮੈਂ ਫਸਟ ਆਉਣਾ, ਤੁਸੀਂ ਉੱਠੋ। ਤਾਂ ਬਿੰਦੂ ਸਰਦੂਲ ਦੇ ਨਾਲ ਲੇਟ ਗਈ ਅਤੇ ਉਸਦੀ ਰਜਾਈ ਚ ਘੁਸਣ ਦੀ ਕੋਸ਼ਿਸ਼ ਕਰਨ ਲੱਗੀ। ਤੰਗ ਨਾ ਕਰ ਬਿੰਦੂ, ਮੈਨੂੰ ਸੌਣ ਦੇ, ਜੋ ਕਹਿਣਾ ਹੈ ਆਪਣੀ ਮੰਮੀ ਨੂੰ ਆਖ। ਸਰਦੂਲ ਨੇ ਧੱਕਾ ਮਾਰ ਕੇ ਉਸਨੂੰ ਮੰਜੀ ਤੋਂ ਲਾਹ ਦਿੱਤਾ। ਤਿਆਰ ਤਾਂ ਤੁਸੀਂ ਹੀ ਕਰ ਦਿਓ ਪਾਪਾ, ਅੱਜ ਵੀ ਕਰ ਦਿਓ ਨਾ, ਸਕੂਲ ਦਾ ਟਾਈਮ ਹੋ ਰਿਹਾ, ਰਿਕਸ਼ਾ ਆਉਣ ਵਾਲਾ, ਬਿੰਦੂ ਨੇ ਜਾਈ ਚੋਂ ਸਰਦੂਲ ਦਾ ਹੱਥ ਖਿੱਚ ਕੇ ਚੁੰਮਦਿਆਂ ਕਿਹਾ। ਸਰਦੂਲ ਨੇ ਆਪਣਾ ਹੱਥ ਵਾਪਸ ਖਿੱਚ ਲਿਆ। ਉੱਠੋ ਪਾਪਾ, ਪਲੀਜ਼, ਤੁਸੀਂ ਨਹੀਂ ਉੱਠੋਗੇ ਤਾਂ ਮੈਨੂੰ ਕੰਘੀ ਕੌਣ ਕਰੂ, ਮੇਰੇ ਟਾਈ ਕੌਣ ਲਾਊ, ਬੂਟ ਕੌਣ ਪਾਊ, ਅੱਗੇ ਤਾਂ ਇਹ ਸਭ ਤੁਸੀਂ ਕੀ ਕਰਦੇ ਹੋ ਨਾ ਪਾਪਾ। ਉਸਨੇ ਰਜਾਈ ਚ ਬਾਂਹ ਪਾ ਕੇ ਫਿਰ ਸਰਦੂਲ ਦਾ ਹੱਥ ਖਿੱਚਿਆ। ਮੰਮੀ ਨੂੰ ਕਹਿ ਬਿੰਦੂ ਮੈਨੂੰ ਖਿਜਾ ਨਾ, ਸਰਦੂਲ ਨੇ ਗੁੱਸੇ ਨਾਲ ਕਿਹਾ। ਬਿੰਦੂ ਦੋ ਕਦਮ ਪਿੱਛੇ ਹਟ ਗਈ। ਮੈਂ ਤਾਂ ਆਪਣੇ ਪਾਪਾ ਤੋਂ ਤਿਆਰ ਹੋਣਾ, ਮੰਮੀ ਤਾਂ ਮੇਰੇ ਲਈ ਪਰੌਂਠਾ ਬਣਾ ਰਹੇ ਆ, ਤੇ ਨਾਲੇ ਦੀਦੀ ਵੀ ਤਾਂ ਰੋ ਰਹੀ ਹੈ ਨਾ ਪਾਪਾ। ਵੈਸੇ ਵੀ ਬਿੰਦੂ ਨੂੰ ਅਕਸਰ ਸਰਦੂਲ ਹੀ ਤਿਆਰ ਕਰਦਾ ਹੈ। ਮਹਿੰਦਰ ਉਸਨੂੰ ਨਹਾ ਕੇ ਹੋਰ ਕੰਮ ਤੇ ਲੱਗ ਜਾਂਦੀ ਅਤੇ ਸਰਦੂਲ ਉਸਨੂੰ ਕੰਘੀ ਕਰਦਾ, ਟਾਈ ਲਾਉਂਦਾ, ਪੈਂਟ ਸ਼ਰਟ ਪਾਉਂਦਾ, ਬੂਟ ਪਾਉਂਦਾ, ਰੁਮਾਲ ਦੀ ਤਹਿ ਲਾ ਕੇ ਉਸਦੀ ਕੋਟ ਦੀ ਜੇਬ ਵਿੱਚ ਪਾਉਂਦਾ। ਅੱਜ ਸਰਦੂਲ ਆਪਣੀ ਜ਼ਿੰਮੇਵਾਰੀ ਤੋਂ ਬੇਖਬਰ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਿਹਾ ਹੈ, ਸੌਣ ਦਾ ਢੋਂਗ ਕਰ ਰਿਹਾ ਹੈ। ਬਿੰਦੂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੈ ਕਿ ਪਾਪਾ ਦੇ ਉੱਠਣ ਨਾਲ ਘਰ ਚੋਂ ਤਣਾਅ ਖਤਮ ਹੋ ਜਾਏਗਾ, ਇਸੇ ਲਈ ਉਹ ਸਰਦੂਲ ਨੂੰ ਉਠਾਉਣ ਦੀ ਜਿੱਦ ਕਰ ਰਹੀ ਹੈ, ਨਾਕਾਮ ਜਿਹੀ ਕੋਸ਼ਿਸ਼ ਕਰ ਰਹੀ ਹੈ, ਪਰ ਉਹ ਦਾ ਹਾਰ ਰਹੀ ਹੈ। ਬਿੰਦੂ ਦੇ ਤਰਲੇ ਸੁਣ ਕੇ ਮਹਿੰਦਰ ਦਾ ਅੰਦਰ ਰੋ ਰਿਹਾ ਹੈ। ਪਰੌਂਠੇ ਬਣਾਉਂਦੀ ਬਣਾਉਂਦੀ ਨੇ ਉਸਨੇ ਕਮੀਜ਼ ਨਾਲ ਕਈ ਵਾਰ ਅੱਖਾਂ ਪੂੰਝੀਆਂ, ਉਸ ਤੋਂ ਬਿੰਦੂ ਦੇ ਤਰਲਿਆਂ ਦਾ ਬੋਝ ਚੁੱਕਿਆ ਨਹੀਂ ਜਾ ਰਿਹਾ। ਉੱਠੋ ਪਾਪਾ ਜੀ, ਉਹ ਪੈਂਦੇ ਜਾ ਕੇ ਸਰਦੂਲ ਦੇ ਪੈਰ ਪਲੋਸਣ ਲੱਗ ਪੈਂਦੀ ਹੈ, ਜਿਵੇਂ ਕਿਸੇ ਗੁਨਾਹ ਲਈ ਪਾਪਾ ਦੇ ਪੈਰ ਫੜ ਰਹੀ ਹੋਵੇ। ਕਿਉਂ ਹਾੜੇ ਕੱਢਦੀ ਹੈ ਬਿੰਦੂ, ਤੂੰ ਜਾਣਦੀ ਤਾਂ ਹੈ ਆਪਣੇ ਪਾਪਾ ਦੀ ਜਿੱਦ ਨੂੰ, ਪੱਥਰ ਨੇ ਤੋੜਨਾ ਜਾਣਦੇ ਨੇ, ਆਪ ਨਹੀਂ ਟੁੱਟਦੇ। ਮਹਿੰਦਰ ਆਟੇ ਵਾਲੇ ਹੱਥਾਂ ਨਾਲ ਫਿਰ ਅੱਖਾਂ ਸਾਫ਼ ਕਰਦੀ ਹੈ। ਬਿੰਦੂ ਡਰਿਆਂ ਵਾਂਗ ਮਹਿੰਦਰ ਦਾ ਹੱਥ ਆ ਫੜਦੀ ਹੈ ਤੇ ਫਿਰ ਅੱਖਾਂ ਭਰ ਕੇ ਉਸਦੀਆਂ ਲੱਤਾਂ ਨੂੰ ਚਿੰਬੜ ਜਾਂਦੀ ਹੈ। ਪਾਪਾ ਨੂੰ ਕੀ ਹੋ ਜਾਂਦਾ ਮੰਮੀ, ਪਾਪਾ ਨਾਲ ਤੁਸੀਂ ਕਿਉਂ ਲੜਦੇ ਹੋ, ਉਹ ਤੁਹਾਨੂੰ ਗਾਲਾਂ ਕਿਉਂ ਕੱਢਦੇ ਨੇ, ਉਹ ਇਸ ਤਰ੍ਹਾਂ ਕਿਉਂ ਕਰਦੇ ਨੇ, ਪਾਪਾ ਸਾਡੇ ਨਾਲ ਕਿਉਂ ਨਹੀਂ ਬੋਲਦੇ। ਬਿੰਦੂ ਕਿੰਨਾ ਕੁਝ ਇੱਕੋ ਸਾਹਿਬ ਪੁੱਛ ਜਾਂਦੀ ਹੈ। ਕੀ ਦੱਸਾਂ ਬਿੰਦੂ, ਮੈਨੂੰ ਵੀ ਨਹੀਂ ਪਤਾ ਮੈਥੋਂ ਕੀ ਪਾਪ ਹੋ ਗਿਆ, ਸ਼ਾਇਦ ਸਾਨੂੰ ਸਜ਼ਾ ਦੇ ਕੇ ਇਹਨਾਂ ਨੂੰ ਸਵਾਦ ਆਉਂਦਾ ਹੈ। ਮਹਿੰਦਰ ਆਪਣੇ ਪਿਆਰ ਭਰੇ ਹੱਥਾਂ ਨਾਲ ਉਸਦੇ ਵਾਲਾਂ ਚ ਕੰਘੀ ਕਰਨ ਲੱਗ ਪੈਂਦੀ ਹੈ। ਕਿਉਂ ਵਿਚਾਰੀ ਨੂੰ ਤੜਫਾ ਰਹੇ ਹੋ, ਇਸ ਦਾ ਮੂੰਹ ਦੇਖੋ, ਰੰਗ ਬੱਗਾ ਪੂਣੀ ਵਰਗਾ ਹੋ ਗਿਆ। ਸਰਦੂਲ ਦੀ ਮੰਜੀ ਕੁੜਾ ਕੇ ਮਹਿੰਦਰ ਬੋਲੀ, ਸਰਦੂਲ ਚੁੱਪ ਹੈ। ਇਸ ਨੇ ਕੀ ਵਿਗਾੜਿਆ ਤੁਹਾਡਾ ਨਿੱਕੀ ਜਿਹੀ ਜਿੰਦ ਨੇ? ਕਿਉਂ ਇਸ ਨੂੰ ਸੁੱਕਣੀ ਪਾਇਆ? ਤੂੰ ਜੋ ਹੈ ਭੌਂਕਣ ਵਾਸਤੇ, ਮੇਰੇ ਨਾਲ ਭੌਂਕ ਸਕਦੀ ਹੈ। ਇਸ ਨਾਲ ਨਹੀਂ ਭੌਂਕ ਸਕਦੀ, ਦਫਾ ਹੋ ਜਾ ਇੱਥੋਂ, ਮੈਂ ਲੱਤਾਂ ਤੋੜ ਦੂੰ ਕਿਸੇ ਦੀਆਂ। ਦੋਵੇਂ ਮਾਵਾਂ ਧੀਆਂ ਇੱਕ ਦੂਜੇ ਦਾ ਮੂੰਹ ਤੱਕਣ ਲੱਗੀਆਂ। ਅੱਗੇ ਤੁਸੀਂ ਕਿਹੜਾ ਕਸਰ ਛੱਡੀ ਹੈ? ਪੁੜੇ ਚੋਂ ਅਜੇ ਤੱਕ ਚੀਸਾਂ ਨਹੀਂ ਗਈਆਂ। ਮਹਿੰਦਰ ਨੇ ਪੁੜਾ ਥੁੱਕ ਪਾਇਆ। ਵੇ ਚੰਦਰਿਆ, ਤੂੰ ਹੋਰ ਕਰ ਵੀ ਕੀ ਸਕਦਾ? ਤੂੰ ਤੋੜ ਹੀ ਸਕਦਾ, ਕੁਝ ਜੋੜ ਨਹੀਂ ਸਕਦਾ। ਵੀ ਗਊਂ ਦਾ ਕੀ ਮਾਰਨਾ, ਲੱਤਾਂ ਤੋੜ ਦੇਵੇਂਗਾ, ਕੁੱਟ ਲਏਗਾ, ਫਿਰ ਵੀ ਉਸ ਤੇਰੀ ਹੀ ਖੁਰਲੀ ਤੇ ਆਉਣਾ। ਗਾਂ ਆਪਣੀ ਖੁਰਲੀ ਛੱਡ ਕੇ ਜਾਏਗੀ ਵੀ ਕਿੱਥੇ? ਉਸਨੇ ਹਲਾਲ ਹੀ ਹੋਣਾ, ਕਸਾਈ ਹੱਥੋਂ ਨਾ ਸਹੀ, ਮਾਲਕ ਹੱਥੋਂ ਸਹੀ। ਮਹਿੰਦਰ ਫਿਰ ਰੋਣ ਲੱਗ ਪਈ। ਬਿੰਦੂ ਮੰਮੀ ਨੂੰ ਪਰੇ ਖਿੱਚਣ ਲੱਗ ਪਈ। ਸੁੱਤੇ ਰਹੋ ਪਾਪਾ ਜੀ, ਮੈਂ ਨਹੀਂ ਉਠਾਉਂਦੀ, ਮੰਮੀ ਆਪੇ ਤਿਆਰ ਕਰ ਦੇਣਗੇ। ਉਸਦੇ ਚਿਹਰੇ ਤੇ ਡਰ ਦੇ ਕਿੱਲ ਉੱਭਰ ਆਏ। ਗਾਂ, ਤੂੰ? ਸਰਦੂਲ ਨੇ ਵਿਅੰਗ ਜਿਹੇ ਚ ਕਿਹਾ। ਹਾਂ ਹਾਂ ਗਾਂ, ਤੂੰ ਤੀਵੀਂ ਨੂੰ ਜਾਨਵਰ ਸਮਝਦਾ, ਜਿਸ ਨੂੰ ਜਦੋਂ ਮਰਜ਼ੀ ਕੁੱਟ ਲਿਆ, ਜਿਵੇਂ ਮਰਜ਼ੀ ਵਰਤ ਲਿਆ। ਗਾਂ ਖੋਰੂ ਨਹੀਂ ਪੁੱਟਦੀ, ਪਰ ਤੂੰ? ਇਹ ਮੈਂ ਚੰਦਰਿਆ ਖੋਰੂ ਕੀ ਪੱਟਣਾ ਹੈ? ਮੇਰੇ ਪੈਰਾਂ 'ਚ ਬੱਚਿਆਂ ਦਾ ਡਾਹਾ ਜੋ ਤੂੰ ਪਾ ਦਿੱਤਾ, ਇਹ ਨਾ ਹੁੰਦਾ ਮੈਂ ਇਸ ਰੋਜ਼ ਦੇ ਰੰਡੀ ਰੋਣੀ ਨਾਲੋਂ ਕੁਛ ਖਾ ਕੇ ਮਰ ਜਾਂਦੀ। ਹੁਣ ਤੇਰੀ ਛੁਰੀ ਮੇਰਾ ਚੰਮ ਵੀ ਉਤਾਰ ਲਵੇ, ਫਿਰ ਵੀ ਮੈਂ ਜੀਵਾਂਗੀ ਆਪਣੇ ਬੱਚਿਆਂ ਲਈ। ਅਜਿਹਾ ਕਰਨਾ ਸਰਦੂਲ ਦੀ ਫਿਤਰਤ ਜਿਹੀ ਬਣ ਗਿਆ। ਜਦੋਂ ਵੀ ਘਰ 'ਚ ਭਾਵ ਮੀਆਂ ਬੀਬੀ 'ਚ ਉੱਨੀ ਇੱਕੀ ਹੋ ਜਾਂਦੀ, ਉਹ ਕਈ ਕਈ ਦਿਨ ਬੋਲਾ ਬਣ ਜਾਂਦਾ, ਗੂੰਗਾ ਬਣ ਜਾਂਦਾ, ਨਾ ਕਿਸੇ ਨੂੰ ਕੁਝ ਕਹਿੰਦਾ ਤੇ ਨਾ ਕਿਸੇ ਦੀ ਕੋਈ ਸੁਣਦਾ। ਬਿੰਦੂ ਉਸਦੇ ਅੱਗੇ ਪਿੱਛੇ ਤੁਰੀ ਫਿਰਦੀ, ਪਰ ਉਹ ਵੀ ਉਸਦੀ ਚੁੱਪ ਨਹੀਂ ਤੋੜ ਸਕਦੀ। ਮਹਿੰਦਰ ਉਸਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ, ਉਸਨੂੰ ਛੇੜਛਾੜ ਕਰਦੀ ਹੈ, ਉਸਨੂੰ ਬਾਹਾਂ 'ਚ ਘੁੱਟ ਲੈਂਦੀ ਹੈ। ਉਹ ਉਸ ਨਾਲ ਨਿਰਵਸਤਰ ਹੋ ਕੇ ਪੈਂਦੀ ਹੈ, ਪਰ ਸਰਦੂਲ ਉਸਨੂੰ ਮਾਂ ਭੈਣ ਦੀਆਂ ਨੰਗੀਆਂ ਗਾਲਾਂ ਕੱਢਣ ਲੱਗ ਪੈਂਦਾ, ਉਸਨੂੰ ਮੰਜੀ ਤੋਂ ਧੱਕਾ ਮਾਰਦਾ। ਕਿੰਨਾ ਕਿੰਨਾ ਚਿਰ ਪਈ ਉਹ ਆਪਣੀ ਕਿਸਮਤ 'ਤੇ ਝੂਲਦੀ ਹੈ ਅਤੇ ਕੱਪੜੇ ਪਾਉਂਦਿਆਂ ਆਪਣੇ ਨੰਗੇ ਬਦਨ ਨੂੰ ਗਾਲਾਂ ਕੱਢਦੀ ਹੈ। ਕਈ ਵਾਰ ਉਹ ਬਸ਼ਰਮਾ ਵਾਂਗ ਮੁਸਕਰਾ ਛੱਡਦੀ ਹੈ। ਉਹ ਸੋਚਦੀ ਹੈ ਕਿ ਅੱਜ ਨਹੀਂ ਤਾਂ ਸਰਦੂਲ ਕੱਲ੍ਹ ਨੂੰ ਮੰਨ ਹੀ ਜਾਏਗਾ। ਸਰਦੂਲ ਦੀ ਚੁੱਪ ਦਾ ਸਰਾਪ ਸਭ ਤੋਂ ਵੱਧ ਬਿੰਦੂ ਹਟਾਉਂਦੀ ਹੈ। ਸਰਦੂਲ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ ਕਿ ਉਸਦੇ ਬਾਲ ਮਨ ਨੂੰ ਪਹੁੰਚੀ ਠੇਸ ਕਰ ਰੱਤੀ ਪਰ ਅਸਰ ਨਹੀਂ ਹੁੰਦਾ। ਕਈ ਵਾਰ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਸਭ ਕਾਸੇ 'ਚੋਂ ਉਹ ਸਵਾਦ ਲੈ ਰਿਹਾ, ਜਿਵੇਂ ਸਾਰੇ ਪਰਿਵਾਰ ਨੂੰ ਤੜਫਾ ਕੇ ਉਸਦੀ ਰੂਹ ਨੂੰ ਸਕੂਨ ਮਿਲਦਾ, ਤੇ ਕਈ ਵਾਰ ਉਹ ਇਸਦੇ ਬਿਲਕੁਲ ਉਲਟ ਜਾ ਪੈਂਦਾ। ਜਦੋਂ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤੇ ਉਹ ਰੋਣ ਲੱਗ ਪੈਂਦਾ, ਝੱਲਿਆਂ ਵਾਂਗ ਆਪਣੀਆਂ ਬੱਚੀਆਂ ਨੂੰ ਘੁੱਟਦਾ ਹੈ, ਚੁੰਮਦਾ ਹੈ, ਚੱਟਦਾ ਹੈ। ਮਹਿੰਦਰ ਅੱਗੇ ਆਪਣੇ ਕੰਨਾਂ ਨੂੰ ਹੱਥ ਲਾਉਂਦਾ ਹੈ, ਅੱਗੇ ਤੋਂ ਗਲਤੀ ਨਾ ਕਰਨ ਦੀ ਤੌਬਾ ਕਰਦਾ ਹੈ। ਇਹੋ ਜਿਹੀ ਬੁਝਾਰਤ ਹੈ ਸਰਦੂਲ ਦਾ ਕਰੈਕਟਰ। ਮਹਿੰਦਰ ਜਾਣਦੀ ਹੈ ਕਿ ਅਜਿਹਾ ਕਰਕੇ ਸਰਦੂਲ ਉਸਨੂੰ ਸਜ਼ਾ ਦੇ ਰਿਹਾ, ਉਸਦੇ ਅੰਦਰ ਦੀ ਔਰਤ ਨੂੰ ਜਲੀਲ ਕਰ ਰਿਹਾ, ਪਰ ਫਿਰ ਵੀ ਉਹ ਮੁਸਕਰਾਉਂਦੀ ਹੈ ਸਰਦੂਲ ਲਈ, ਆਪਣੇ ਬੱਚਿਆਂ ਲਈ, ਆਪਣੇ ਘਰ ਲਈ, ਆਪਣੇ ਆਪ ਲਈ ਉਹ ਰੋਂਦੀ ਹੈ, ਆਪਣੇ ਜਨਮ 'ਤੇ ਝੂਲਦੀ ਹੈ, ਜਿਵੇਂ ਕਹਿ ਰਹੀ ਹੋਵੇ ਕਿ ਕੀ ਗੱਡਾ ਖੜਿਆ ਸੀ ਇਸ ਦੁਨੀਆਂ ਦਾ ਤੇਰੇ ਬਿਨਾਂ। ਸਰਦੂਲ ਨੇ ਦੇਖਿਆ ਬਿੰਦੂ ਤਿਆਰ ਹੋ ਗਈ, ਉਸਦੇ ਹੱਸਦੇ ਚਿਹਰੇ 'ਤੇ ਪਲੱਤਣ ਦੀਆਂ ਛਾਈਆਂ ਉੱਭਰ ਆਈਆਂ ਹਨ। ਉਸਨੇ ਦੁੱਧ ਦਾ ਇੱਕ ਘੁੱਟ ਭਰ ਕੇ ਗਲਾਸ ਉੱਦਾਂ ਹੀ ਰੱਖ ਦਿੱਤਾ ਹੈ। ਰਿਕਸ਼ਾ ਆ ਗਿਆ। ਸਰਦੂਲ ਸੋਚ ਰਿਹਾ ਹੈ ਕਿ ਬਿੰਦੂ ਹੁਣ ਪਹਿਲਾਂ ਚੀਨੂ ਕੋਲ ਜਾਏਗੀ, ਉਸਦਾ ਮੂੰਹ ਚੁੰਮ ਕੇ ਹੱਥਾਂ ਨਾਲ ਉਸਦੀਆਂ ਗੱਲਾਂ ਥਪਥਪਾਏਗੀ ਤੇ ਕਹੇਗੀ, ਅੱਛਾ ਦੀਦੀ ਮੈਂ ਸਕੂਲ ਚੱਲੀ ਹਾਂ, ਮੈਥੋਂ ਬਾਅਦ ਰੋਣਾ ਨਹੀਂ, ਮੰਮੀ ਨੂੰ ਤੰਗ ਨਹੀਂ ਕਰਨਾ। ਫਿਰ ਉਹ ਸਰਦੂਲ ਕੋਲ ਜਾਏਗੀ ਤੇ ਉਸਦਾ ਹੱਥ ਫੜ ਕੇ ਕਹੇਗੀ, ਚਲੋ ਪਾਪਾ ਰਿਕਸ਼ਾ ਆ ਗਿਆ, ਤੁਸੀਂ ਵੀ ਚਲੋ ਮੰਮੀ। ਉਹ ਦੋਵਾਂ ਨੂੰ ਬਾਹਰ ਨੂੰ ਧੂ ਤੁਰੇਗੀ। ਸਰਦੂਲ ਬਿੰਦੂ ਦੇ ਰੁਟੀਨ ਬਾਰੇ ਸੋਚ ਰਿਹਾ ਹੈ, ਰਿਕਸ਼ੇ ਦੇ ਸਭ ਤੋਂ ਪਿੱਛੇ ਬੈਠੇਗੀ, ਤੁਰਨ ਤੋਂ ਪਹਿਲਾਂ ਬਾਰੀ ਬਾਰੀ ਦੋਵਾਂ ਦੀਆਂ ਗੱਲਾਂ ਚੁੰਮੇਗੀ ਤੇ ਦੋਵਾਂ ਅੱਗੇ ਆਪਣਾ ਮੂੰਹ ਕਰ ਦੇਗੀ, ਅਜੇ ਨਹੀਂ ਅੰਦਰ ਜਾਣਾ, ਇੱਥੇ ਹੀ ਖੜੇ ਰਹਿਣਾ ਜਦੋਂ ਤੱਕ ਰਿਕਸ਼ਾ ਗਲੀ ਦਾ ਮੋੜ ਨਹੀਂ ਮੁੜ ਜਾਂਦਾ। ਉਹ ਹੱਥ ਲਾ ਕੇ ਮੋੜ ਤੱਕ ਬਾਏ ਕਰਦੀ ਜਾਏਗੀ, ਦੋਵੇਂ ਮੀਆਂ ਬੀਬੀ ਹੱਥ ਲਾ ਕੇ ਉਸਦੇ ਹੁਕਮ ਦੀ ਪਾਲਣਾ ਕਰਦੇ ਨੇ। ਰਿਕਸ਼ੇ ਵਾਲੇ ਨੇ ਫਿਰ ਬੈਲ ਮਾਰੀ, ਉਹ ਚੀਨੂ ਕੋਲ ਗਈ, ਉਸਨੂੰ ਚੁੰਮਿਆ ਪਰ ਬੋਲੀ ਕੁਝ ਨਾ। ਫਿਰ ਭਰੀਆਂ ਅੱਖਾਂ ਨਾਲ ਉਹ ਕੁਝ ਪਲ ਸਰਦੂਲ ਦੀ ਮੰਜੀ ਕੋਲ ਰੁਕੀ। ਮਹਿੰਦਰ ਤੇ ਬਿੰਦੂ ਦੀ ਹਾਲਤ ਦੇਖੀ ਨਾ ਗਈ, ਮਹਿੰਦਰ ਤੋਂ ਬਿੰਦੂ ਦੀ ਹਾਲਤ ਦੇਖੀ ਨਾ ਗਈ ਤੇ ਉਹ ਰਸੋਈ 'ਚ ਜਾ ਵੜੀ। ਬਿਨਾਂ ਕੁਝ ਬੋਲਿਆਂ ਉਸਨੇ ਸਰਦੂਲ ਦੇ ਸਿਰ ਨੂੰ ਰਜਾਈ ਦੇ ਬਾਹਰੋਂ ਹੀ ਚੁੰਮਿਆ ਤੇ ਅੱਖਾਂ ਪੂੰਝਦੀ ਮਹਿੰਦਰ ਨੂੰ ਬਾਹੋਂ ਖਿੱਚ ਕੇ ਬਾਹਰ ਲੈ ਤੁਰੀ। ਮਾਵਾਂ ਧੀਆਂ 'ਚ ਇੱਕ ਦੂਜੀ ਨਾਲ ਅੱਖਾਂ ਮਿਲਾਉਣ ਦੀ ਹਿੰਮਤ ਨਾ ਪਈ। ਘਰ ਦੇ ਬਾਹਰਲੇ ਗੇਟ 'ਚ ਜਾ ਕੇ ਉਸਨੇ ਇੱਕ ਵਾਰ ਫਿਰ ਪਿਛਾਂ ਤੱਕਿਆ ਅਤੇ ਚੁੱਪਚਾਪ ਰਿਕਸ਼ੇ 'ਚ ਜਾ ਬੈਠੀ। ਰਿਕਸ਼ੇ 'ਚ ਬੈਠੀ ਨੂੰ ਉਸ ਨੂੰ ਮਹਿੰਦਰ ਨੇ ਤਾਂ ਚੁੰਮਿਆ, ਪਰ ਆਪ ਬਿੰਦੂ ਉਡੋਲ ਬੈਠੀ ਰਹੀ। ਨਾ ਉਸਨੇ ਮਹਿੰਦਰ ਨੂੰ ਚੁੰਮਿਆ ਤੇ ਨਾ ਹੀ ਤੁਰਦੇ ਰਿਕਸ਼ੇ 'ਚੋਂ ਹੱਥ ਹਿਲਾਇਆ। ਮਹਿੰਦਰ ਵਾਪਸ ਰਸੋਈ 'ਚ ਆ ਵੜਦੀ ਹੈ। ਉਸਨੇ ਗਿੱਲੀਆਂ ਅੱਖਾਂ ਪੂੰਝੀਆਂ, ਗਲਾ ਸਾਫ਼ ਕੀਤਾ, ਖੰਘ ਕੇ ਵਾਹ ਤੱਕਦੀ ਰਹੀ। ਉਸਦੇ ਮੂੰਹੋਂ ਉੱਚੀ ਆਵਾਜ਼ 'ਚ ਨਿਕਲਿਆ ਤੇ ਫਿਰ ਆਪਣੇ ਨਸੀਬਾਂ ਨੂੰ ਕੋਸਦੀ ਉਹ ਆਪਣੀ ਆਰੇ ਲੱਗ ਗਈ। ਬਿੰਦੂ ਦੇ ਜਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਹੀ ਸਰਦੂਰ ਨੂੰ ਅਚਵੀ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ। ਉਹ ਮੰਜੇ 'ਤੇ ਪਿਆ ਪਿਆ ਪਾਸੇ ਮਾਰਨ ਲੱਗਾ। ਉਸ ਨੂੰ ਜਾਪਿਆ ਜਿਵੇਂ ਉਸਦੇ ਪਿੰਡੇ 'ਤੇ ਜੂਆਂ ਤੁਰ ਰਹੀਆਂ ਹੋਣ, ਉਸਦੇ ਵਾਲਾਂ 'ਚ ਖਲਬਲੀ ਮਚਾ ਰਹੀਆਂ ਹੋਣ। ਉਸ ਨੂੰ ਬੇਚੈਨੀ ਜਿਹੀ ਮਹਿਸੂਸ ਹੋਣ ਲੱਗੀ ਤੇ ਇਸ ਬੇਚੈਨੀ 'ਚ ਉਸ ਨੂੰ ਉਦਾਸ ਤੁਰੀ ਫਿਰਦੀ ਬਿੰਦੂ ਦਾ ਚਿਹਰਾ ਦਿਸਿਆ। ਉਸ ਨੂੰ ਜਾਪਿਆ ਜਿਵੇਂ ਬਿੰਦੂ ਅਜੇ ਵੀ ਉਸਦੀ ਮੰਜੀ ਕੋਲ ਖੜੀ ਹੈ ਤੇ ਰਜਾਈ ਉੱਪਰੋਂ ਉਸਦਾ ਮੱਥਾ ਚੁੰਮ ਰਹੀ ਹੈ। ਉਸਨੇ ਰਜਾਈ 'ਚੋਂ ਸਿਰ ਬਾਹਰ ਕੱਢਿਆ, ਕੋਈ ਵੀ ਕੋਲ ਨਹੀਂ ਸੀ। ਰਸੋਈ 'ਚੋਂ ਛੂ ਛੂ ਦੀ ਆਵਾਜ਼ ਆ ਰਹੀ ਹੈ, ਸ਼ਾਇਦ ਚਾਹ ਦਾ ਪਾਣੀ ਮੱਚ ਰਿਹਾ ਹੈ ਗੈਸ 'ਤੇ। ਘਰ ਦੇ ਚਾਰੇ ਕੂੰਟਾਂ 'ਚ ਚੁੱਪ ਹੈ। ਬਿੰਦੂ ਦੀ ਗੈਰ ਹਾਜ਼ਰੀ ਸਰਦੂਰ ਨੂੰ ਸੇਹ ਦੇ ਤੱਕਲੇ ਵਾਂਗ ਚੁੱਭ ਰਹੀ ਹੈ। ਉਸਦਾ ਜੀ ਕੀਤਾ ਉਹ ਕਿਸੇ ਨਾਲ ਬਿੰਦੂ ਬਾਰੇ ਗੱਲਾਂ ਕਰੇ, ਉਸਦੀ ਉਦਾਸੀ ਬਾਰੇ ਪੁੱਛੇ ਕਿ ਰਿਕਸ਼ੇ 'ਚ ਬੈਠਦਿਆਂ ਉਹ ਕਿੰਝ ਮਹਿਸੂਸ ਕਰ ਰਹੀ ਸੀ, ਪਰ ਕਿਸ ਨੂੰ ਪੁੱਛੇ। ਮਹਿੰਦਰ ਦਾ ਖਿਆਲ ਆਉਂਦਿਆਂ ਗੁੱਸੇ ਨਾਲ ਉਸਦੀਆਂ ਨਸਾਂ ਤਣ ਗਈਆਂ। ਉਸਨੇ ਮਨ 'ਚ ਹੀ ਉਸਨੂੰ ਗਾਲ ਕੱਢੀ, ਸਾਲੀ ਕੁੱਤੀ ਤੀਵੀਂ, ਪਤਾ ਨਹੀਂ ਹਰਾਮਜ਼ਾਦੀ ਨੂੰ ਕਦੇ ਕਦੇ ਕੀ ਦੌਰਾ ਪੈਂਦਾ। ਬੀਬੀ ਵੱਲੋਂ ਪਰਤ ਕੇ ਉਹ ਬਿੰਦੂ ਬਾਰੇ ਫਿਰ ਸੋਚਣ ਲੱਗ ਪੈਂਦਾ। ਬੇਸਬਰੀ ਨਾਲ ਉਸਦੀ ਉਡੀਕ ਕਰਦਾ ਹੈ, ਭਾਵੇਂ ਉਸਨੂੰ ਗਈ ਨੂੰ ਅਜੇ ਬਹੁਤਾ ਵਕਤ ਨਹੀਂ ਹੋਇਆ ਤੇ ਉਸਨੇ ਕਈ ਘੰਟਿਆਂ ਬਾਅਦ ਵਾਪਸ ਮੁੜਨਾ ਹੈ, ਪਰ ਉਸਦੀ ਸੋਚ ਹੁਣੇ ਤੋਂ ਘਰ ਦੇ ਬੂਹੇ 'ਚ ਜਾ ਖੜੀ ਹੈ। ਉਸਨੇ ਰਜਾਈ 'ਚੋਂ ਫਿਰ ਬਾਹਰ ਸਿਰ ਕੱਢਿਆ, ਘਰ ਦੇ ਸਾਰੇ ਪਾਸੇ ਨਿਗਾਹ ਮਾਰੀ, ਘਰ ਚੁੱਪ ਸੀ। ਉਸਦੀ ਨਜ਼ਰ ਟੇਬਲ 'ਤੇ ਪਈ ਕਾਪੀ ਪੈਨਸਲ 'ਤੇ ਪੈਂਦੀ ਹੈ। ਕਾਗਜ਼ 'ਤੇ ਅਧੂਰੀ ਜਿਹੀ ਤਰਕੋਣ ਹੈ, ਲਾਈਨਾਂ ਵਾਰ ਵਾਰ ਰਬੜ ਨਾਲ ਮਿਟਾ ਕੇ ਖਿੱਚੀਆਂ ਗਈਆਂ ਹਨ। ਸ਼ਾਇਦ ਬਿੰਦੂ ਰਾਤ ਕੰਮ ਕਰਦੀ ਕਰਦੀ ਸੌਂ ਗਈ ਹੋਵੇ, ਜਾਂ ਫਿਰ ਸਵੇਰੇ ਉੱਠ ਕੇ ਉਬਾਹ ਹੀ ਨਾ ਸਕੀ ਹੋਵੇ। ਕਾਗਜ਼ 'ਤੇ ਇੱਕ ਸਿੱਧੀ ਲਾਈਨ ਖਿੱਚ ਕੇ ਦੋ ਸਿੱਧੀਆਂ ਟੇਢੀਆਂ ਲਾਈਨਾਂ ਉਸ ਉੱਪਰ ਖੜੀਆਂ ਕੀਤੀਆਂ ਹੋਈਆਂ ਹਨ, ਜੋ ਆਪਸ ਵਿੱਚ ਮਿਲਣ ਦੀ ਬਜਾਏ ਦੂਰ ਭੱਜ ਰਹੀਆਂ ਹੋਣ, ਇੱਕ ਦੂਜੀ ਵੱਲ ਹਿੱਕਾ ਤਾਣ ਕੇ ਖੜੀਆਂ ਹੋਣ। ਸਰਦੂਰ ਨੂੰ ਜਾਪਿਆ ਜਿਵੇਂ ਦੋ ਲਾਈਨਾਂ ਇੱਕ ਦੂਜੀ ਨੂੰ ਘੂਰ ਰਹੀਆਂ ਹੋਣ ਤੇ ਉਸਦਾ ਆਪਣਾ ਮੂੰਹ ਵੀ ਚੜਾ ਰਹੀਆਂ ਹੋਣ। ਫਿਰ ਉਸਨੂੰ ਜਾਪਿਆ ਜਿਵੇਂ ਤਿੰਨ ਰੇਖਾਵਾਂ ਦੇ ਸਿਰਿਆਂ ਤੇ ਆਦਮ ਸਿਰ ਉਗਾਏ ਨੇ, ਉਹਨਾਂ 'ਚੋਂ ਇੱਕ ਸਿਰ ਉਸਦਾ ਆਪਣਾ ਹੋਵੇ ਜੋ ਦੋਵਾਂ ਨਾਲ ਜੁੜਨ ਦੀ ਬਜਾਏ ਉਹਨਾਂ ਨਾਲੋਂ ਟੁੱਟ ਰਿਹਾ ਹੈ। ਸਰਦੂਰ ਦਾ ਫਿਰ ਜੀ ਕਰਦਾ ਉਹ ਮਹਿੰਦਰ ਨੂੰ ਕੋਲ ਬੁਲਾਵੇ ਅਤੇ ਉਸਨੂੰ ਬਾਹਾਂ 'ਚ ਕੁੱਟ ਲਵੇ, ਪਰ ਉਸਦਾ ਆਦਮ ਮਨ ਨਹੀਂ ਮੰਨਦਾ। ਉਹ ਈ ਨਹੀਂ ਮੰਨਣੀ ਚਾਹੁੰਦਾ, ਮਨਵਾਉਣੀ ਚਾਹੁੰਦਾ ਹੈ। ਔਰਤ ਅੱਗੇ ਝੁਕਣਾ ਉਹ ਹੇਠੀ ਸਮਝਦਾ, ਛੋਟਾ ਹੋ ਜਾਣਾ ਸਮਝਦਾ। ਉਸਦਾ ਧਿਆਨ ਫਿਰ ਇੱਕ ਵਾਰੀ ਅਧੂਰੀ ਤਨਕੋਲ ਵੱਲ ਚਲਿਆ ਗਿਆ। ਉਸਨੂੰ ਜਾਪਿਆ ਜਿਵੇਂ ਉਹ ਕਾਗਜ਼ ਕਿਸੇ ਜੱਜ ਵੱਲੋਂ ਲਿਖਿਆ ਉਸਦੇ ਗੁਨਾਹ ਦਾ ਫੈਸਲਾ ਹੋਵੇ। ਹੁਣ ਉਹ ਹੋਰ ਬੇਸਬਰੀ ਨਾਲ ਬਿੰਦੂ ਦੀ ਉਡੀਕ ਕਰਨ ਲੱਗ ਪੈਂਦਾ ਹੈ। ਉਹ ਚਾਹੁੰਦਾ ਹੈ ਕਿ ਕਦੋਂ ਬਿੰਦੂ ਆਵੇ ਅਤੇ ਉਹ ਕੰਨ ਪਕੜ ਕੇ ਸੌਰੀ ਆਖੇ। ਉਸਨੂੰ ਪਤਾ ਹੈ ਕਿ ਅਕਸਰ ਵਾਂਗ ਬਿੰਦੂ ਆ ਕੇ ਉਸਦਾ ਮੱਥਾ ਚੁੰਮੇਗੀ ਤੇ ਕਹੇਗੀ, ਤੁਸੀਂ ਮੰਮਾ ਨਾਲ ਕਿਉਂ ਲੜਦੇ ਹੋ ਪਾਪਾ, ਕਿਉਂ ਵਿਚਾਰੀ ਮੰਮੀ ਨੂੰ ਰਵਾਉਂਦੇ ਹੋ। ਨਹੀਂ ਲੜਦਾ ਬੇਟੇ, ਹੁਣ ਨਹੀਂ ਰਵਾਉਂਦਾ, ਮੇਥੋਂ ਗਲਤੀ ਹੋ ਗਈ। ਸਰਦੂਲ ਦੇ ਇਹੋ ਸ਼ਬਦ ਨੇ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ। ਕਹੋ ਫਿਰ ਸੌਰੀ। ਸੌਰੀ ਬੇਟੇ, ਸਰਦੂਲ ਕਹਿੰਦਾ, ਇਸ ਤਰ੍ਹਾਂ ਨਹੀਂ, ਕੰਨ ਫੜ ਕੇ ਕਹੋ। ਉਹ ਸਰਦੂਲ ਦੇ ਕੰਨ ਫੜ ਲੈਂਦੀ ਹੈ। ਸਰਦੂਲ ਉਸਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦਾ ਹੈ। ਸੌਰੀ ਬੇਟਾ ਜੀ, ਸਰਦੂਲ ਕੰਨ ਫੜਦਾ ਹੈ। ਬਿੰਦੂ ਖੁਸ਼ੀ ਨਾਲ ਖਿੜ ਜਾਂਦੀ ਹੈ। ਲਿਆਓ ਫਿਰ ਪੱਪੀ। ਉਹ ਸਰਦੂਲ ਦੀ ਗੱਲ ਚੁੰਮਦੀ ਹੈ। ਇੰਜਿਤ ਤਿਕੋਣ ਪੂਰੀ ਹੋ ਜਾਂਦੀ ਹੈ। ਮਹਿੰਦਰ ਨਾਸ਼ਤੇ ਵਾਲੀ ਪਲੇਟ ਤੇ ਚਾਹ ਦਾ ਗਿਲਾਸ ਮੇਜ਼ ਤੇ ਲਿਆ ਧਰਦੀ ਹੈ, ਜਿੱਥੇ ਅਧੂਰੀ ਤਰਕੋਣ ਪਈ ਹੈ। ਲਓ ਨਾਸ਼ਤਾ ਕਰ ਲਓ, ਉੱਠੋ, ਕਮਲੇ ਨਹੀਂ ਬਣੀਦਾ, ਬੱਚੀ ਦਾ ਖਿਆਲ ਕਰੋ। ਉਸਦਾ ਫੁੱਲ ਵਰਗਾ ਕੁਮਲਾਇਆ ਚਿਹਰਾ ਮੈਥੋਂ ਦੇਖਿਆ ਨਹੀਂ ਗਿਆ। ਜੇ ਤੁਸੀਂ ਸਮਝਦੇ ਹੋ ਕਿ ਕਸੂਰ ਮੇਰਾ ਹੈ, ਫਿਰ ਬੱਚਿਆਂ ਨੂੰ ਸਜ਼ਾ ਕਿਉਂ ਦਿੰਦੇ ਹੋ? ਮੇਰਾ ਗਲਾ ਘੁੱਟ ਦਿਆ ਕਰੋ। ਸਰਦੂਲ ਨੇ ਮੂੰਹ ਦੂਜੇ ਪਾਸੇ ਘੁਮਾ ਲਿਆ। ਕਾਹਦੇ ਲਈ ਕਲੇਸ਼ ਖੜਾ ਕੀਤਾ ਹੈ? ਜਰਾ ਸੋਚੋ, ਸਭ ਕੁਝ ਦੱਸਣ ਦੇ ਬਾਵਜੂਦ ਘਰ 'ਚ ਮਹਾਂਭਾਰਤ ਜ਼ਰੂਰੀ ਸੀ? ਇਹੋ ਜਿਹੇ ਦਿਨਾਂ ਦੇ ਅਰਥ ਵੀ ਮੈਨੂੰ ਦੱਸਣੇ ਪੈਣਗੇ। ਮਹਿੰਦਰ ਪਿਆਰ ਨਾਲ ਬੋਲੀ, ਤੇਰਾ ਤਾਂ ਘੜਿਆ ਕੜਾਇਆ ਇਹੋ ਜਵਾਬ ਹੁੰਦਾ। ਸਰਦੂਲ ਦੇ ਬੋਲਾਂ 'ਚ ਹੁਣ ਗੁੱਸਾ ਨਹੀਂ ਸੀ। ਇਸ ਨੂੰ ਬਹਾਨਾ ਸਮਝਦਾ, ਘੜਿਆ ਘੜਾਇਆ ਜਵਾਬ ਸਮਝਦਾ, ਸ਼ਰਮ ਨਹੀਂ ਨਾ? ਮੈਂ ਤਾਂ ਚੰਦਰਾ ਬਿਮਾਰ ਠਮਾਰ ਰਹਿ ਕੇ ਵੀ ਤੇਰੇ ਲਈ ਭੱਠੀ ਬਾਲਦੀ ਹਾਂ। ਆਪ ਕੱਚੇ ਲਿਓੜਾ ਵਾਂਗ ਤਿੜਕਦੀਆਂ। ਤੂੰ ਕੀ ਜਾਣੀ ਔਰਤ ਹੋ ਕੇ ਜਿਉਣਾ ਕਿੰਨਾ ਔਖਾ ਹੁੰਦਾ। ਤੇਰੇ ਵਰਗੇ ਮਰਦ ਨੂੰ ਤਾਂ ਔਰਤ ਦਾ ਬਦਨ ਚਾਹੀਦਾ, ਭਾਵੇਂ ਲਹੂ ਮਾਸ ਤੋਂ ਸੱਖਣਾ ਹੋਵੇ, ਸਾਹਾਂ ਤੋਂ ਖਾਲੀ। ਨਿਕਰਮਿਆਂ, ਔਰਤਾਂ ਤਾਂ ਹੈ ਸ਼ਰਾਪ ਦਾ ਨਾਂ, ਮੈਲੇ ਕੱਪੜਿਆਂ 'ਚ ਉਮਰ ਭਰ ਲਿਪਟੀ ਰਹਿਣ ਦਾ ਸ਼ਰਾਪ। ਇਹ ਸ਼ਰਾਪ ਕਿਸੇ ਮਰਦ ਨੂੰ ਭੋਗਣਾ ਪਵੇ ਫਿਰ ਪਤਾ ਲੱਗੇ। ਤੂੰ ਬੱਚਿਆਂ ਵਾਂਗ ਜਿੱਦ ਕਰਦਾ, ਕੁਝ ਵੀ ਨਹੀਂ ਸੋਚਦਾ। ਜੇ ਤੈਨੂੰ ਵੀ ਆਪਣਾ ਖਿਆਲ ਨਹੀਂ ਤਾਂ ਮੈਂ ਤੈਨੂੰ ਨਹੀਂ ਰੋਕਦੀ। ਮਿੰਦਰ ਸ਼ੀਸ਼ੇ ਅੱਗੇ ਜਾ ਕੇ ਵਾਲ ਠੀਕ ਕਰਨ ਲੱਗਦੀ ਹੈ। ਸਰਦੂਰ ਮਗਰਮੱਛ ਵਾਲੇ ਹੰਝੂ ਪੂੰਝਦਾ ਉਸਦੀਆਂ ਅੱਖਾਂ 'ਚ ਚਮਕ ਆ ਜਾਂਦੀ ਹੈ। ਮਹਿੰਦਰ ਦਾ ਭਾਸ਼ਣ ਘਰ ਦੀ ਚੁੱਪ ਨਿਕਲ ਜਾਂਦੀ ਹੈ। ਉਹ ਉੱਠਦਾ ਹੈ ਅਤੇ ਅੰਦਰੋਂ ਕੁੰਡੀ ਮਾਰ ਲੈਂਦਾ ਹੈ। ਧੰਨਵਾਦ।